ਝੰਡਾ ਮੈਂ ਰਾਗ ਮਸਤ ਤੇ ਕੀਰਤਨ ਮਸਤ ਦਾ ਫਰਕ ਨਹੀਂ ਸਮਝਿਆ। ਮਰਦਾਨਾ ਮੁਸਕਰਾ ਕੇ ਰਾਗ ਇੱਕ ਵਿਦਿਆ ਹੈ, ਰਾਗ ਇੱਕ ਗੁਣ ਤੇ ਹੁਨਰ ਹੈ ਜਿਸ ਨਾਲ ਦਿਲ ਵਲਵਲੇ ਦੇ ਦੇਸ਼ ਜਾਂਦਾ ਹੈ। ਰਾਗ ਇੱਕ ਬੋਲੀ ਹੈ ਜੋ ਕਵਿਤਾ ਤੋਂ ਵੀ ਸੂਖਮ ਹੈ। ਰਾਗ ਇੱਕ ਚਿੱਤਰਕਾਰੀ ਹੈ ਜੋ ਪੱਥਰ ਦੀ ਸ਼ਿਲਪਕਾਰੀ ਤੇ ਰੰਗ ਦੀ ਮੁਸਵਰੀ ਤੋਂ ਬਰੀਕ ਹੈ। ਰਾਗ ਜਦ ਕੋਈ ਗਾਉਂਦਾ ਹੈ ਮਨ ਉਸ ਦੇ ਮਗਰ ਜਾਂਦਾ ਹੈ। ਰਾਗ ਜਿਸ ਵਿੱਚ ਕੋਈ ਕਵਿਤਾ ਗੀਤ ਨਹੀਂ ਗਾਵਿਆ ਜਾਂਦਾ ਪਰ ਨਿਹਰਾ ਰਾਗ ਹੀ ਆਪਣੇ ਆਪ ਵਿੱਚ ਗਾਵਿਆ ਜਾਂ ਵਜਾਇਆ ਜਾਵੇ, ਉਹ ਇੱਕ ਬੋਲੀ ਹੈ, ਇੱਕ ਅਗਵਾਨੀ ਹੈ, ਇੱਕ ਮੋਹਿਤਾ ਹੈ ਜੋ ਆਪਣੇ ਖੇਂਚ ਨਾਲ ਮਨਾਂ ਨੂੰ ਕਿਸੇ ਰਸ ਦੇਸ਼ ਵਿੱਚ ਲੈ ਜਾਂਦੀ ਹੈ। ਜਿਨ੍ਹਾਂ ਭਾਵਾਂ ਵਿੱਚ ਮਨ ਇਉਂ ਚਲਾ ਜਾਂਦਾ ਹੈ ਉਹ ਅਕਸਰ ਸਾਡੀ ਸਮਝ ਵਿੱਚ ਪਏ ਤੋਂ ਬਿਨਾਂ ਸਾਨੂੰ ਆਪਣੇ ਵਿੱਚ ਖਿੱਚ ਲੈ ਜਾਂਦੇ ਹਨ। ਕੋਈ ਡਾਢਾ ਸੁਰਤ ਦਾ ਜੋੜਨ ਹਾਰ ਸਮਝਦਾ ਹੈ ਕਿ ਕਿਹੜਾ ਰਾਗ ਹੈ, ਕੀ ਵਲਵਲਾ, ਕੀ ਭਾਵ ਉਪਜ ਰਿਹਾ ਹੈ। ਅਕਸਰ ਗਵਈਏ ਅਤੇ ਗੁਣੀ ਜਨ ਰਾਗਾਂ ਦੇ ਨਾਵਾਂ, ਪਰਸਪਰ ਫਰਕਾਂ, ਸੁਰਾਂ ਸੁਰਤੀਆਂ, ਮੂਰਛਣਾਂ, ਤਾਲਾਂ ਆਦਿ ਦੇ ਗਿਆਤਾ ਅਤੇ ਉਸਤਾਦ ਹੁੰਦੇ ਹਨ, ਪਰ ਕਿਹੜਾ ਰਾਗ ਕੀ ਤਸੀਰ ਪੈਦਾ ਕਰ ਰਿਹਾ ਹੈ, ਕਿਹੜੇ ਵਲਵਲੇ ਨੂੰ ਛੇੜ ਰਿਹਾ ਹੈ, ਇਹਨਾਂ ਗੱਲਾਂ ਦਾ ਮਾਹਿਰ, ਹਾਂ ਤਾਸੀਰ ਨੂੰ ਸਮਝਣ ਹਾਰ ਵਿਰਲਾ ਕਿਤੇ ਕੋਈ ਰਸਕ ਹੁੰਦਾ ਹੈ। ਮੇਰਾ ਦਾਤਾ ਇਸ ਭੇਦ ਦਾ ਜਾਣੂ ਹੈ, ਉਸ ਨੇ ਰਾਗ ਦੀ ਇਸ ਤਸੀਰ ਵਾਲੇ ਗੁਣ ਨੂੰ ਲਿਆ ਹੈ ਅਤੇ ਆਤਮ ਰੰਗ ਉਪਜਾਉਣ ਲਈ ਰਾਗ ਵਰਤਿਆ ਹੈ। ਫਿਰ ਸਾਡੇ ਸੁਖਲ ਲਈ ਇਹ ਕੀਤਾ ਹੈ ਕਿ ਪਰਮੇਸ਼ੁਰ ਦੇ ਜਸ ਦੇ ਸ਼ਬਦ ਰਚੇ ਹਨ ਮਨ ਨੂੰ ਮਾਇਆ ਤੋਂ ਉਪਰਾਮ ਕਰਨ ਅਤੇ ਵਿਕਾਰਾਂ ਤੋਂ ਉਦਾਸ ਕਰਨ ਦੇ, ਆਪੇ ਨੂੰ ਆਪੇ ਵਿੱਚ ਜਾਗ ਦੇਣ ਦੇ, ਵਾਹਿਗੁਰੂ ਦੇ ਪਿਆਰ ਵਿੱਚ ਚੁਮਾ ਦੇਣ ਦੇ। ਐਸੇ ਵਲਵਲੇ ਅਤੇ ਭਾਵ ਉਪਜਾਉਣ ਵਾਲੇ ਸ਼ਬਦ ਕਹੇ ਹਨ ਕਿ ਸੁਣੋ ਤਾਂ ਉੱਚੀ ਰੋਂ ਦੀ ਜਾਣ ਪੈ ਜਾਵੇ। ਸ਼ਬਦਾਂ ਨੂੰ ਉਹਨਾਂ ਦੇ ਅਨੁਕੂਲ ਭਾਵ ਪੈਦਾ ਕਰਨ ਵਾਲੇ ਰਾਗਾਂ ਵਿੱਚ ਪਾ ਕੇ ਗਾਉਣ ਦੇ ਆਪ ਉਸਤਾਦ ਹਨ ਅਤੇ ਮੈਂ ਉਹਨਾਂ ਦਾ ਨਿਮਾਣਾ ਨਕਲੀਆ ਹੋਣ ਦਾ ਮਾਣ ਰੱਖਦਾ ਹਾਂ। ਸੋ ਉਹ ਰਾਗ ਜਿਸ ਵਿੱਚ ਦਾਤੇ ਨੇ ਵਾਹਿਗੁਰੂ ਦਾ ਜਸ ਅਤੇ ਉੱਚੇ ਵਲਵਲਿਆਂ ਦੇ ਭਾਵ ਗਾਇਨ ਕੀਤੇ ਹਨ ਉਹ ਕੀਰਤਨ ਹੈ ਅਤੇ ਨਿਰਾ ਰਾਗ ਰਾਗ ਹੈ ਅਤੇ ਵਿਕਾਰਾਂ ਦੇ ਭਾਵਾਂ ਨੂੰ ਉਹ ਦੀਪਨ ਕਰਨ ਵਾਲੇ ਬੋਲਾਂ ਵਾਲਾ ਰਾਗ ਰਾਗ ਜੈਸੀ ਉੱਚੀ ਸ਼ੈ ਦਾ ਨੀਵਾਂ ਵਰਤਾਓ ਹੈ। ਮੈਂ ਜੋ ਕੀਰਤਨ ਮਸਤ ਕਿਹਾ ਸੀ ਉਸ ਦਾ ਮਤਲਬ ਇਹ ਸੀ ਕਿ ਨਿਰੰਕਾਰ ਦੀ ਸਿਫਤ ਸਲਾਹ ਵਾਲੇ ਸ਼ਬਦਾਂ ਅਤੇ ਭਾਵਾਂ ਨਾਲ ਭਰਿਆ ਰਾਗ ਸੁਰਤ ਨੂੰ ਜਗਤ ਤੋਂ ਉੱਚਾ ਕਰਕੇ ਆਪੇ ਵਿੱਚ ਟਿਕਾ ਦਿੰਦਾ ਹੈ ਅਤੇ ਵਾਹਿਗੁਰੂ ਦੇ ਪਿਆਰ ਵਿੱਚ ਮਗਨ ਕਰ ਦਿੰਦਾ ਹੈ। ਪਰ ਨਿਰਾ ਰਾਗ ਉਸ ਵਲਵਲੇ ਵਿੱਚ ਮਦਹੋਸ਼ ਕਰ ਦਿੰਦਾ ਹੈ ਕਿ ਜਿਸ ਵਲਵਲੇ ਦੀ ਤਾਸੀਰ ਉਸ ਰਾਗ ਵਿੱਚ ਹੁੰਦੀ ਹੈ। ਜੇ ਉਹ ਵੀ ਵੈਰਾਗ ਆਦਿ ਉਪਜਾਉਂਦਾ ਹੈ ਤਾਂ ਚੰਗਾ ਹੈ, ਪਰ ਵਜੰਤਰੀ ਅਤੇ ਗਵਈਏ ਲੋਕ ਅਕਸਰ ਉਸ ਦਾ ਵੇਗ ਸਰੀਰਕ ਭਾਵਾਂ ਵੱਲ ਪਾਉਂਦੇ ਹਨ। ਸੋ ਜਦ ਨਿਰੰਕਾਰ ਦੇ ਕੀਰਤਨ ਤੋਂ ਵਿਰਵੇ ਹੋ ਕੇ ਰਾਗ ਦੀਆਂ ਉੱਤਮ ਤਸੀਰਾਂ, ਪ੍ਰੇਮ, ਉਤਸ਼ਾਹ, ਵੈਰਾਗ ਆਦਿ ਤੋਂ ਬੇਪਰਵਾਹ ਹੋ ਕੇ ਐਵੇਂ ਰਾਗ ਸੁਣੋ ਅਤੇ ਸੁਰਤ ਨੂੰ ਮਗਰੇ ਛੱਡ ਦਿਓ ਤਾਂ ਸੁਰਤ ਬੇਮਲੂਮ ਕਿਸੇ ਉਸ ਵਲਵਲੇ ਵਿੱਚ ਮਗਨ ਹੋ ਜਾਏਗੀ ਕਿ ਜਿਸ ਵੱਲ ਵਜੰਤਰੀ ਜਾਣੇ ਚਾਹੋ ਅਣਜਾਣੇ ਸਾਨੂੰ ਲਿਜਾ ਰਿਹਾ ਹੈ। ਹੁਣ ਸਮਝ ਗਏ ਹੋ? ਝੰਡਾ ਠੀਕ ਸਮਝ ਗਿਆ ਹਾਂ। ਸੋ ਤੁਸੀਂ ਉਸ ਵੇਲੇ ਰਾਗ ਦੀ ਕਿਸੇ ਅਣਜਾਣੀ ਤਸੀਰ ਵਿੱਚ ਮਗਨ ਹੋ ਕੇ ਜਿਸ ਨੂੰ ਤੁਸੀਂ ਆਪ ਕੀਰਤਨ ਕਿਹਾ ਹੈ ਉਸ ਤੋਂ ਉੱਕ ਗਏ? ਮਰਦਾਨਾ ਮੈਂ ਰਾਗ ਦੀ ਆਪਣੀ ਤਸੀਰ ਨੂੰ ਪਰਖਣ ਵੱਲ ਨਾ ਪਿਆ ਕਿ ਇਹ ਕਿਸ ਵਲਵਲੇ ਦੀ ਤਸੀਰ ਵਾਲਾ ਹੈ। ਰਾਗ ਦੀ ਉੱਤਮਤਾ ਅਤੇ ਤੀਖਣਤਾ ਅਤੇ ਰਾਗ ਕਰਨ ਵਾਲੇ ਦੀ ਕਾਰੀਗਰੀ ਦੀ ਮਹਿਮਾ ਦੇ ਭਾਵ ਵਿੱਚ ਆ ਕੇ ਰਾਗ ਮਸਤ ਹੋ ਗਿਆ। ਉਸ ਵੇਲੇ ਉਸ ਜਾਦੂਗਰ ਨੇ ਉਹ ਕਰਤੱਵ ਵਰਤਿਆ ਜਿਸ ਨਾਲ ਇੱਕ ਆਦਮੀ ਦੂਸਰੇ ਦੀ ਮਰਜ਼ੀ 'ਤੇ ਕਾਬੂ ਪਾ ਕੇ ਉਸ ਦੀ ਮਰਜ਼ੀ ਅਤੇ ਖਿਆਲ ਨੂੰ ਆਪਣੀ ਮਰਜ਼ੀ ਦੇ ਵਿੱਚ ਵੱਸ ਕਰ ਲੈਂਦਾ ਹੈ। ਉਹ ਮੂਰਖਾਂ ਨੂੰ ਤਾਂ ਤਾਕਤ ਅਤੇ ਕਰਾਮਾਤ ਭਾਸਦੀ ਹੈ ਪਰ ਕਰਨ ਵਾਲੇ ਲੋਕ ਇਸ ਤੋਂ ਸਵਾਰਥ ਸਿੱਧੀਆਂ ਦਾ ਕੰਮ ਲੈਂਦੇ ਹਨ। ਇਹ ਇੱਕ ਪ੍ਰਕਾਰ ਦਾ ਕ੍ਰਿਸ਼ਨ ਯੋਗ ਹੈ ਅਤੇ ਇਸ ਦਾ ਨੀਵਾਂ ਵਰਤਾਓ ਚੰਗਾ ਨਹੀਂ। ਝੰਡਾ ਤਾਂਤਰਿਕ ਕਰਤੱਵ ਅਤੇ ਸ਼ਾਕਤਕਾਂ ਦੇ ਕਾਰਨਾਮੇ ਮੈਂ ਵੀ ਡਿੱਠੇ ਹਨ। ਤੁਸਾਂ ਦੇ ਆਖੇ ਮੁਜਬ ਉਹ ਤਾਂ ਕਲਿਆਣ ਦੇ ਰਸਤੇ 'ਤੇ ਸਹਾਇਕ ਨਹੀਂ ਕਿਉਂਕਿ ਉਹਨਾਂ ਦਾ ਅਕਸਰ ਵਰਤਾਓ ਦਾ ਵਾਸ਼ਨਾ ਤ੍ਰਿਸ਼ਨਾ ਦੇ ਪੂਰੇ ਕਰਨ ਵਾਲੇ ਅਤੇ ਸਰੀਰਕ ਲੋੜਾਂ ਅਤੇ ਸਵਾਦਾਂ ਨੂੰ ਵਧਾਉਣ ਅਤੇ ਪਦਾਰਥਾਂ ਦੇ ਜਮਾਂ ਕਰਾ ਦੇਣ ਵਾਲਾ ਹੈ, ਸੋ ਉਹ ਤਾਂ ਮਾਇਆ ਵੱਲ ਲੈ ਜਾ ਰਿਹਾ ਹੈ, ਸਗੋਂ ਆਤਮਾ ਵੱਲੋਂ ਵਧੇਰੇ ਪਿੱਠ ਕਰਾ ਰਿਹਾ ਹੈ। ਤੁਸਾਂ ਨੇ ਇਹ ਸਾਰੀ ਵਾਰਤਾ ਸੱਚ ਆਖੀ ਹੈ? ਹਾਂ ਸੱਚੀ। ਇਹ ਦੂਸਰੇ ਦੇ ਮਨ 'ਤੇ ਕਾਬੂ ਕਿਵੇਂ ਪਾ ਲੈਂਦੇ ਹਨ? ਮਰਦਾਨਾ, ਮੈਨੂੰ ਇਸ ਅਮਲ ਦੀ ਜਾਂਚ ਤਾਂ ਨਹੀਂ ਹੈ, ਪਰ ਦਾਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਅਸੀਂ ਕਿਸੇ ਅਮਲ ਕਰਨ ਵਾਲੇ ਦੇ ਅੱਗੇ ਮਨ ਵਿਛਾ ਦੇਈਏ ਤਾਂ ਉਹ ਅੱਖਾਂ ਨਾਲ ਕਿ ਹੱਥਾਂ ਨਾਲ ਕਿ ਬਚਨਾਂ ਨਾਲ ਸਾਡੇ ਦਿਲ ਵਿੱਚ ਖਿਆਲ ਪਾ ਪਾ ਕੇ ਆਪਣੇ ਮਗਰ ਲਈ ਚੱਲੇ ਤਾਂ ਨੀਮ ਬੇਹੋਸ਼ੀ ਜਿਹੀ ਹੋ ਕੇ ਉਸ ਦੀ ਮਰਜ਼ੀ ਦੇ ਵੱਸ ਵਿੱਚ ਹੋ ਜਾਈਦਾ ਹੈ। ਅੱਗੋਂ ਉਹ ਜੇ ਵੈਰਾਗਵਾਨ ਹੋਵੇ, ਮਾਇਆ ਅਤੀਤ ਹੋਵੇ ਤਾਂ ਸਵਾਰਥ ਦੇ ਕੰਮ ਨਾ ਕੱਢੇਗਾ, ਪਰ ਐਸਾ ਹੋਣਾ ਕਠਿਨ ਹੈ। ਪਰ ਜੇ ਉਹ ਸਵਾਰਥੀ ਨਾ ਵੀ ਹੋਵੇ ਤਾਂ ਵੀ ਉਸ ਅੱਗੇ ਮਨ ਵਿੱਚ ਕੇ ਦਬੇਲ ਜਿਹਾ ਹੋ ਜਾਂਦਾ ਹੈ। ਰਾਜ ਯੋਗ ਨਾਲ, ਭਗਤੀ ਯੋਗ ਨਾਲ, ਨਾਮ ਰੰਗ ਰਸ ਨਾਲ, ਸਹਿਜ ਯੋਗ ਨਾਲ ਤਾਂ ਅੰਦਰਲਾ ਉੱਚਾ ਸੁੱਚਾ ਦੂਸਰਿਆਂ ਦੇ ਅਸਰਾਂ ਹੇਠ ਨਾ ਆਉਣ ਵਾਲਾ ਸਾਖੀ ਪਦ ਵਿੱਚ, ਜਿਸ ਨੂੰ ਫਾਰਸੀ ਬੋਲੀ ਵਿੱਚ ਹਾਲਤ ਫਾਇਲੀਅਤ ਕਹੀਦਾ ਹੈ, ਉਸ ਵਿੱਚ ਟਿਕ ਕੇ ਇੱਕ ਸ਼ਖਸੀਅਤ ਅਤੇ ਤਾਕਤਵਰ ਵਿਅਕਤੀ ਬਣ ਜਾਂਦਾ ਹੈ। ਪਰ ਇਸ ਉੱਪਰ ਕਥੀ ਗੱਲ ਨਾਲ ਤਾਂ ਹਾਲਤ ਮਫੂਲੀਅਤ ਵਿੱਚ ਜਾ ਕੇ ਦਬੇਲ ਜਿਹਾ ਹੋ ਜਾਂਦਾ। ਹਾਂ, ਜੇ ਕੋਈ ਕਿਸੇ ਦੇ ਸਰੀਰਕ ਰੋਗਾਂ ਜਾਂ ਭੈੜੀਆਂ ਵਾਦੀਆਂ ਦਾ ਇਸ ਨਾਲ ਇਲਾਜ ਕਰੇ ਤਾਂ ਗੱਲ ਵੱਖਰੀ ਹੈ। ਝੰਡਾ, ਠੀਕ ਕਿਹਾ ਨੇ, ਤ੍ਰਿਸ਼ਨਾ ਤਾਂ ਮਨੁੱਖ ਦੇ ਅੰਦਰ ਇਸ ਦੀ ਆਗੂ ਹੋਈ, ਉਹ ਸੱਚ ਦੇ ਰਸਤੇ ਤੁਰਨ ਨਹੀਂ ਦਿੰਦੀ। ਸੱਚ 'ਤੇ ਖੜਾ ਤਾਂ ਉਪਕਾਰੀ ਹੋਵੇਗਾ, ਨਿੱਜ ਦਾ ਪਾਲੂ ਨਹੀਂ ਹੋਵੇਗਾ, ਪਰ ਜੋ ਮਾਰਗ ਆਪਨੇ ਕਹੇ ਹਨ ਕਠਿਨ ਬੜੇ ਹਨ, ਆਪੇ ਹੋ ਨਹੀਂ ਆਉਂਦੇ ਅਤੇ ਜੋਗੀ ਮਿਲਦੇ ਨਹੀਂ। ਭਗਤ ਵੀ ਦੁਰਲੱਭ ਹੁੰਦਾ ਜਾਂਦਾ ਹੈ ਅਤੇ ਉੱਧਰ ਸੱਚੇ ਗਿਆਨੀ ਦਾ ਵੀ ਕਾਲ ਹੈ। ਅਸਾਂ ਤਾਂ ਹਾਰ ਕੇ ਇਹ ਰਾਹ ਫੜਿਆ ਹੈ ਕਿ ਮਿਲ ਬੈਠਦੇ ਹਾਂ, ਧਰਮ ਪੁਸਤਕਾਂ ਦਾ ਵਿਚਾਰ ਅਤੇ ਪਾਪਾਂ ਨੂੰ ਜਿੱਤਣ ਦਾ ਯਤਨ ਕਰਦੇ ਹਾਂ, ਕਦੇ ਮਨ ਨੂੰ ਸੰਕਲਪਾਂ ਤੋਂ ਰੋਕ ਰੋਕ ਬਹਿੰਦੇ ਹਾਂ ਇਕਾਂਤ, ਕਦੇ ਸਰਬ ਅਨਾਤਮ ਤੋਂ ਖਿਆਲ ਨੂੰ ਮੋੜਦੇ ਹਾਂ, ਚਾਹੇ ਕੁਛ ਬਣੇ ਚਾਹੇ ਨਾ, ਆਪਣੀ ਵੱਲੋਂ ਤਰਲੇ ਲੈਂਦੇ ਰਹਿੰਦੇ ਹਾਂ। ਕਈ ਵੇਰ ਸਾਧ ਫਕੀਰ ਹੋ ਜਾਣ ਨੂੰ ਦਿਲ ਕਰਦਾ ਹੈ, ਪਰ ਸਾਧਾਂ ਫਕੀਰਾਂ ਨੂੰ ਡੋਲਦੇ ਅਤੇ ਅੰਨ ਬਸਤਰ ਲਈ ਕੋਈ ਰਚਨਾ ਰਚਦੇ ਵੇਖਦੇ ਆਖਦੇ ਹਾਂ ਕਿ ਨਾ ਬਈ, ਇਸ ਨਾਲੋਂ ਕਿਰਤ ਮਜ਼ੂਰੀ ਕਰਕੇ ਖਾਣਾ, ਵਿਕਾਰਾਂ ਤੋਂ ਬਚਣਾ ਅਤੇ ਮਨ ਨੂੰ ਮੋੜਨ ਵੱਲ ਲੱਗੇ ਰਹਿਣਾ ਚੰਗਾ ਹੈ, ਹੋਰ ਮੈਲ ਤਾਂ ਨਹੀਂ ਨਾ ਪੈਂਦੇ। ਮਰਦਾਨਾ, ਸੱਚ ਹੈ ਅਤੇ ਸੋਹਣਾ ਹੈ, ਗੱਲ ਤਾਂ ਕਾਈ ਵੱਡੀ ਨਹੀਂ ਪਰ ਹੈ ਵੀ ਡਾਢੀ, ਸਮਝੇ ਪੈ ਗਈ ਤਾਂ ਸਵੱਲੀ, ਨਾ ਪਈ ਤਾਂ ਔਖੀ। ਇਹ ਕਹਿ ਕੇ ਮਰਦਾਨੇ ਨੇ ਧੁੱਪ ਵੱਲ ਡਿੱਠਾ। ਝੰਡਾ ਸਮਝ ਗਿਆ ਕਿ ਮੈਂ ਆਪਣੇ ਸ਼ੌਕ ਵਿੱਚ ਇਹਨਾਂ ਨੂੰ ਢੇਰ ਚਿਰ ਗੱਲਾਂ ਵਿੱਚ ਪਾਈ ਰੱਖਿਆ ਹੈ, ਸਮਾਂ ਚੋਖਾ ਬੀਤ ਚੁੱਕਾ ਹੈ। ਘਰ ਆਏ ਨੂੰ ਮੈਂ ਨਾ ਪਾਣੀ ਨਾ ਧਾਣੀ ਪੁੱਛਿਆ, ਨਾ ਆਉਣ ਦਾ ਪ੍ਰਯੋਜਨ ਇਹ ਮੈਂ ਭਲੀ ਨਹੀਂ ਕੀਤੀ ਤਾਂ ਆਖਣ ਲੱਗਾ, ਨਿਰੰਕਾਰ ਦੇ ਪਿਆਰੇ, ਮੈਂ ਮੂਰਖ ਹਾਂ, ਆਪ ਨੂੰ ਅੰਜਲ ਨਹੀਂ ਪੁੱਛਿਆ, ਆਉਣੇ ਦਾ ਪ੍ਰਯੋਜਨ ਨਹੀਂ ਪੁੱਛਿਆ ਅਤੇ ਆਪਣੇ ਸੁੱਖ ਦੇ ਮਗਰ ਲੱਗ ਕੇ ਪ੍ਰਸ਼ਨਾਂ ਵਿੱਚ ਆਪ ਨੂੰ ਲਾਈ ਟੁਰਿਆ ਹਾਂ, ਕਿਰਪਾ ਕਰਕੇ ਕੁਝ ਖਾਓ ਪੀਓ, ਸੇਵਾ ਦੱਸੋ। ਮਰਦਾਨਾ, ਸੱਚ ਅਤੇ ਨਿਰੋਲ ਸੱਚ ਇਹ ਹੈ ਕਿ ਮੈਂ ਤਾਂ ਆਇਆ ਹੀ ਸ਼ਹਿਰ ਵਿੱਚ ਖਾਣ ਲਈ ਸਾਂ। ਮੈਂ ਜੋਤ ਨਿਰੰਜਣੀ ਨੂੰ ਕਿਹਾ ਸੀ ਕਿ ਕਿਤੇ ਕੁਝ ਮੰਗ ਕੇ ਖਾ ਆਵਾਂ, ਲੋਕ ਸਾਥੋਂ ਪਰੇ ਹਟਦੇ ਹਨ, ਭੇਸ ਵੇਖ ਕੇ ਖਬਰੇ ਕੀ ਸਮਝਦੇ ਹਨ, ਪਰ ਮਾਲਕ ਜੀ ਨੇ ਆਖਿਆ ਕਿ ਮੰਗਣ ਦੀ ਲੋੜ ਨਹੀਂ, ਨਿਰੰਕਾਰ ਪਿਆਰ ਨਾਲ ਖੁਲਾਵੇਗਾ। ਇਹ ਆਖ ਕੇ ਆਪ ਨੇ ਆਪ ਦਾ ਪਤਾ ਦਿੱਤਾ ਕਿ ਉਸ ਦੇ ਘਰ ਚਲੇ ਜਾਓ, ਸੋ ਮੇਰਾ ਪ੍ਰਯੋਜਨ ਹੀ ਰੋਟੀ ਖਾਣ ਦਾ ਹੈ ਸੀ, ਜੋ ਕਿ ਮਿਲ ਜਾਵੇ ਅਤੇ ਸਾਹਿਬ ਜੀ ਦਾ ਘੱਲਣ ਵਿੱਚ ਕੀ ਪ੍ਰਯੋਜਨ ਹੈ ਉਹ ਆਪ ਜਾਣਦੇ ਹਨ। ਝੰਡਾ, ਵਾਹ ਸੱਜਣਾ, ਖੁਸ਼ ਕਰ ਦਿੱਤਾ ਏ, ਕਾਹਨੂੰ ਕੋਈ ਸਾਧ ਇਉਂ ਸਾਫ ਸੱਚ ਆਖਦਾ ਹੈ। ਵਾਹ ਵਾਹ, ਜੋਤ ਨਿਰੰਜਣੀ ਦੇ ਸਾਥੀਆ, ਅੱਜ ਜਾਪਦਾ ਹੈ ਕਿ ਸੱਚ ਰੂਪ ਧਾਰ ਕੇ ਆਇਆ ਹੈ, ਮੈਨੂੰ ਤਾਰਨ। ਅੱਛਾ, ਇਹ ਦੱਸ, ਆਪਨੇ ਵੀ ਤਾਂ ਭੋਜਨ ਨਹੀਂ ਨਾ ਕੀਤਾ ਹੋਊ? ਮਰਦਾਨਾ, ਮੈਂ ਹਾਂ ਦਾਸ ਅਤੇ ਜੀਵ, ਉਹ ਹਨ ਸਾਹਿਬ ਅਤੇ ਜੋਤ ਰੂਪ, ਭੁੱਖ ਤ੍ਰਿਖਾ ਉਹਨਾਂ ਨੂੰ ਨਹੀਂ ਸਤਾਉਂਦੀ। ਕਿਸ ਆਧਾਰ ਉਹ ਨਹੀਂ ਘਾਬਰਦੇ ਉਹ ਜਾਣਨ? ਆਖਦੇ ਹਨ ਕਿ ਕੋਈ ਟਿਕਾਣਾ ਐਸਾ ਹੈ ਕਿ ਨਾਮ ਦਾ ਆਧਾਰ ਸਰੀਰ ਨੂੰ ਵੀ ਪਾਲਦਾ ਹੈ। ਕੀ ਜਾਣੀਏ, ਜੋ ਆਪ ਦੇ ਪ੍ਰੇਮੀ ਹਨ ਘਰ ਘਰ ਵਿੱਚ ਰਸੋਈ ਪਕਾ ਕੇ ਥਾਲ ਪਰੋਸ ਕੇ ਆਪ ਦਾ ਧਿਆਨ ਧਾਰ ਕੇ ਅਰਦਾਸ ਕਰਦੇ ਹਨ ਕਿ ਆਪ ਦੀ ਰਸਨਾ ਇਸ ਦਾ ਸਵਾਦ ਲਵੇ। ਉਹ ਕੋਈ ਆਧਾਰ ਅਰਦਾਸਾਂ ਦੀਆਂ ਤਰਬਾਂ ਅਤੇ ਥਰਥਰਾਉਂਦਾ ਉਹਨਾਂ ਦੇ ਸੂਖਮ ਆਪੇ ਨੂੰ ਮਿਲਦਾ ਰਹਿੰਦਾ ਹੈ, ਸਾਈਂ ਜਾਣੇ ਜਾਂ ਉਹ ਆਪ ਝੰਡਾ। ਪਰ ਉਂਝ ਉਹਨਾਂ ਅੱਜ ਭੋਜਨ ਤਾਂ ਨਹੀਂ ਪਾਇਆ ਅਜੇ ਮਰਦਾਨਾ, ਨਾ ਕੇਵਲ ਅੱਜ ਸਗੋਂ ਕੱਲ੍ਹ ਪਰਸੋਂ ਦੇ ਪਾਉਣ ਆ ਰਹੇ ਹੀ ਹਨ। ਝੰਡਾ ਲਓ ਫਿਰ ਤੁਸੀਂ ਤਾਂ ਜੋ ਤਿਆਰ ਹੈ ਪਾ ਲਓ ਅਤੇ ਉਹਨਾਂ ਵਾਸਤੇ ਲੈ ਕੇ ਮੈਂ ਤੁਸਾਂ ਦੇ ਨਾਲ ਚੱਲਦਾ ਹਾਂ, ਮੈਂ ਉਹਨਾਂ ਨੂੰ ਖਵਾਲ ਕੇ ਆਵਾਂਗਾ। ਮਰਦਾਨਾ ਗੱਲ ਤਾਂ ਸੋਹਣੀ ਹੈ ਪਰ ਉਹਨਾਂ ਦੇ ਖਾਧੇ ਬਿਨਾਂ ਮੈਂ ਕੀਕਰ ਖਾਵਾਂ, ਪਹਿਲੋਂ ਸਾਹਿਬ ਖਾਵੇ ਤਾਂ ਮਗਰੋਂ ਨਫ਼ਰ ਮੂੰਹ ਪਾਵੇ। ਝੰਡਾ ਇਹ ਵੀ ਖਰੀ ਗੱਲ ਆਖੀ ਨੇ। ਤਦ ਝੰਡੇ ਨੇ ਜੋ ਰਾਜੇ ਦੇ ਮਹਿਲਾਂ ਦਾ ਕਾਰੀਗਰ ਸੀ ਉਸ ਦੇ ਬਾਗ ਤੋਂ ਕੁਝ ਫਲ ਮੰਗਵਾਏ ਅਤੇ ਕੁਝ ਰਿੱਧਾ ਪੱਕਾ ਘਰੋਂ ਤਿਆਰ ਕੀਤਾ ਕਿਰਾਇਆ ਨਾਲ ਲਿਆ ਅਤੇ ਮਰਦਾਨੇ ਨੂੰ ਲੈ ਕੇ ਤੁਰ ਪਿਆ। ਜਾਂ ਦੋਵੇਂ ਜਣੇ ਸ਼ਹਿਰੋਂ ਬਾਹਰ ਉਜਾੜ ਵਿੱਚ ਆਏ ਜਿੱਥੇ ਗੁਰੂ ਬਾਬਾ ਬੈਠਾ ਸੀ ਤਾਂ ਮਰਦਾਨੇ ਨੇ ਆ ਕੇ ਕਰਤਾਰ ਕਰਤਾਰ ਉਚਾਰ ਚਰਨਾਂ 'ਤੇ ਸਿਰ ਧਰਿਆ। ਝੰਡੇ ਨੇ ਵੀ ਚੰਗੇਰ ਧਰ ਕੇ ਚਰਨਾਂ ਕੋਲ ਸੀਸ ਨਵਾ ਕੇ ਕਰਤਾਰ ਕਰਤਾਰ ਆਖਿਆ ਤਾਂ ਗੁਰੂ ਨਾਨਕ ਅਰਸ਼ਾਂ ਦੇ ਨੂਰ ਨੇ ਆਖਿਆ ਆਓ ਝੰਡਾ, ਤਾਂ ਝੰਡੇ ਨੇ ਜੀਓ ਆਖ ਕੇ ਪ੍ਰਸ਼ਾਦ ਅੱਗੇ ਧਰਿਆ। ਆਪ ਬੋਲੇ ਝੰਡਿਆ ਇਹ ਕੀ ਲੈ ਆਇਆ ਹੈ, ਤਾਂ ਉਸ ਆਖਿਆ ਜੀਓ ਭੋਜਨ ਭੋਜਨ ਹੈ, ਆਪ ਅੰਗੀਕਾਰ ਕਰੋ ਅਤੇ ਆਪਣੇ ਸੇਵਕ ਨੂੰ ਅਚਵਾਓ। ਤਾਂ ਸਤਿਗੁਰੂ ਜੀ ਨੇ ਆਖਿਆ ਝੰਡਿਆ ਇਸ ਭੋਜਨ ਦੇ ਵੱਖਰੇ ਕਰ, ਇੱਕ ਵੱਖਰਾ ਮਰਦਾਨੇ ਨੂੰ ਦੇ ਜੋ ਖਾਵੇ ਅਤੇ ਤ੍ਰਿਪਤ ਹੋ ਕੇ ਹਰ ਗੁਣ ਗਾਵੇ। ਇਹ ਸੁਣ ਕੇ ਮਰਦਾਨੇ ਆਖਿਆ ਸਾਹਿਬਾ ਇਹ ਕਿਵੇਂ ਗੱਲ ਢੁੱਕਦੀ ਹੈ ਕਿ ਆਪ ਨਾ ਅਚੋ ਅਤੇ ਮੈਂ ਖਾਵਾਂ। ਪਹਿਲਾਂ ਸਾਹਿਬ ਪਿੱਛੋਂ ਚਾਕਰ, ਤਾਂ ਗੁਰੂ ਨਾਨਕ ਜੀ ਹੱਸੇ ਅਤੇ ਆਖਣ ਲੱਗੇ ਮਰਦਾਨਿਆਂ ਤੈਨੂੰ ਭੁੱਖ ਲੱਗੀ ਹੈ ਤੂੰ ਖਾ, ਤੂੰ ਝੰਡੇ ਦਾ ਪ੍ਰਾਹੁਣਾ ਹੈ ਤੂੰ ਪਹਿਲਾਂ ਖਾ ਲੈ, ਝੰਡਾ ਟੁਰ ਕੇ ਸਾਡੇ ਪਾਸ ਆਇਆ ਹੈ ਇਹ ਸਾਡਾ ਪ੍ਰਾਹੁਣਾ ਹੈ, ਇਸ ਨੂੰ ਪਹਿਲਾਂ ਖਿਲਾਉਣਾ ਸਾਡਾ ਧਰਮ ਹੈ, ਪਿੱਛੋਂ ਅਸੀਂ ਖਾਵਾਂਗੇ। ਤਦ ਮਰਦਾਨਾ ਬਚਨ ਮੰਨ ਕੇ ਅੰਨ ਖਾਣ ਲੱਗਾ। ਝੰਡਾ ਹੈਰਾਨ ਹੋ ਗਿਆ ਕਿ ਕਿੱਡੇ ਆਦਰ ਵਾਲੇ ਹਨ, ਪਰ ਇਹ ਨਾ ਸਮਝਿਆ ਕਿ ਮੈਨੂੰ ਪਹਿਲਾਂ ਕੀ ਖਵਾਲਣਗੇ। ਉਸ ਜਾਤਾ ਕਿ ਮਰਦਾਨੇ ਤੋਂ ਮਗਰੋਂ ਅੰਨ ਖਾਣ ਦੀ ਮੇਰੀ ਵਾਰੀ ਆਵੇਗੀ ਅਤੇ ਫਿਰ ਜੋਤੀ ਰੂਪ ਜੀ ਆਪ ਛਕਣਗੇ। ਝੰਡਾ ਇਹਨਾਂ ਸੋਚਾਂ ਵਿੱਚ ਹੀ ਸੀ ਕਿ ਸਤਿਗੁਰੂ ਜੀ ਨੇ ਪੁੱਛਿਆ ਝੰਡਿਆ ਇਹ ਭੋਜਨ ਤੂੰ ਆਪਣੇ ਘਰੋਂ ਲਿਆਇਆ ਹੈ। ਝੰਡਾ ਜੀਓ ਜੀ ਭੋਜਨ ਤਾਂ ਪਰਮੇਸ਼ਰ ਦੇ ਘਰੋਂ ਆਇਆ ਹੈ, ਮੈਂ ਕੌਣ ਵਿਚਾਰਾ ਹਾਂ। ਗੁਰੂ ਜੀ ਝੰਡਿਆ ਭੋਜਨ ਘੱਲਣ ਵਾਲੇ ਪਰਮੇਸ਼ਰ ਨੂੰ ਤੂੰ ਜਾਣਦਾ ਹੈ। ਝੰਡਾ ਇਹ ਤਾਂ ਹੇ ਨਿਰੰਕਾਰੀ ਜੀ ਸਭ ਕੋਈ ਜਾਣਦਾ ਹੈ, ਜੋ ਪਰਮੇਸ਼ਰ ਹੈ ਅਤੇ ਉਹ ਪਾਲਣਾ ਕਰਦਾ ਹੈ। ਗੁਰੂ ਜੀ ਕੀ ਤੂੰ ਪਰਮੇਸ਼ਰ ਨੂੰ ਜਾਣਿਆ ਹੈ। ਝੰਡਾ ਕੁਝ ਹੈਰਾਨ ਹੋ ਕੇ ਜੀ ਉਹ ਜਾਣਿਆ ਹੈ ਤਾਂ ਸਤਸੰਗ ਵੱਲ ਚਿੱਤ ਨੂੰ ਰੁਚੀ ਰਹਿੰਦੀ ਹੈ। ਗੁਰੂ ਜੀ ਜੇ ਜਾਣਿਆ ਹੈ ਤਾਂ ਵਿਆਕੁਲ ਕਾਸ ਨੂੰ ਹੋਇਆ ਕਰਦਾ ਹੈ। ਵਿਆਕੁਲਤਾ ਤਾਂ ਜਾਣਨੇ ਦੀ ਨਿਸ਼ਾਨੀ ਹੈ, ਜਿਸ ਜਾਤਾ ਹੈ ਉਹ ਕਿਉਂ ਘਾਬਰਦਾ ਹੈ। ਝੰਡਿਆ ਚੰਗੀ ਤਰ੍ਹਾਂ ਵਿਚਾਰ ਤੂੰ ਜਾਤਾ ਨਹੀਂ ਆਉਣਾ। ਝੰਡਾ ਕਿਵੇਂ ਜੀਓ ਵਿਆਕੁਲ ਤਾਂ ਬੜਾ ਰਹਿੰਦਾ ਹਾਂ। ਗੁਰੂ ਜੀ ਜਿਸ ਘੱਟ ਵਿੱਚ ਪਰਮੇਸ਼ਰ ਦੀ ਜਾਣ ਆਈ ਹੈ ਉੱਥੇ ਫਿਰ ਘਬਰਾ ਨਹੀਂ, ਉਹ ਜੋਤ ਸਰੂਪ ਹੈ ਗਿਆਨ ਸਰੂਪ ਹੈ। ਜਦ ਸਾਡੀ ਜਾਣ ਵਿੱਚ ਗਿਆਨ ਸਰੂਪ ਆ ਗਿਆ ਤਾਂ ਦੁਚਿਤਾਈ ਨਹੀਂ ਰਹਿੰਦੀ, ਦੁਚਿਤਾਈ ਬਿਨਾਂ ਵਿਆਕੁਲਤਾ ਨਹੀਂ ਹੁੰਦੀ। ਝੰਡਾ ਸੋਚ ਕੇ ਠੀਕ, ਗੁਰੂ ਜੀ ਭਲਾ ਝੰਡਿਆ ਜਦੋਂ ਤੂੰ ਸਵੇਰੇ ਉੱਠ ਕੇ ਮਨ ਦੀਆਂ ਦੌੜਾਂ ਨੂੰ ਠੱਲਦਾ ਹੈ, ਭਗਵੰਤ ਵੱਲੇ ਖਿਆਲ ਨੂੰ ਮੋੜਦਾ ਹੈ, ਤਦੋਂ ਤਾਂ ਉਸ ਵੱਲ ਧਿਆਨ ਪੈਂਦਾ ਹੈ, ਪਰ ਜਦੋਂ ਕੰਮ ਕਾਜ ਵਿੱਚ ਮਗਨ ਹੁੰਦਾ ਹੈ ਸਾਰਾ ਦਿਨ ਤਦੋਂ ਮਨ ਉਸ ਕੰਮ ਵਿੱਚ ਹੁੰਦਾ ਹੈ ਮਗਨ, ਤਦੋਂ ਤੂੰ ਕੰਮ ਕਾਜ ਨੂੰ ਜਾਣਦਾ ਹੈ ਭਗਵੰਤ ਨੂੰ ਨਹੀਂ ਜਾਣਦਾ। ਝੰਡਾ ਹਾਂ ਜੀ ਸੱਚ ਤਾਂ ਇਹੋ ਹੀ ਹੈ। ਗੁਰੂ ਜੀ ਤਾਂ ਤੂੰ ਪਰਮੇਸ਼ਰ ਨੂੰ ਅਜੇ ਨਹੀਂ ਜਾਣਿਆ, ਕਿਉਂ ਜੋ ਜਦੋਂ ਆਸਣ ਲਾ ਬੈਠਦਾ ਹੈ ਤਾਂ ਮਨ ਦਸੋ ਦਿਸ਼ਾ ਵੱਲ ਧਾਵਦਾ ਹੈ ਅਤੇ ਇੱਥੋਂ ਰੁਕਦਾ ਨਹੀਂ, ਕਦੇ ਨਾਮ ਰੂਪ ਮਿੱਥਿਆ ਖਿਆਲ ਕਰਕੇ ਅਨਾਮ ਅਰੂਪ ਦਾ ਇੱਕ ਆਪਣਾ ਛੂਣ ਵਰਗਾ ਖਿਆਲ ਬਣਾ ਕੇ ਉਸ ਵਿੱਚ ਟਿਕਣ ਦੇ ਤਰਲੇ ਲੈਂਦਾ ਹੈ। ਸੋ ਉਹ ਤਾਂ ਵਕਤ ਲੰਘਿਆ ਤਰਲਿਆਂ ਵਿੱਚ ਦਿਹਾੜੀ ਕੰਮਾਂ ਦੀ ਜਾਣ ਸਿਆਣ ਅਤੇ ਭੁਗਤਾਉਣ ਵਿੱਚ ਸਮਾਂ ਲੰਘ ਗਿਆ, रात नींद विच सुपनिया विच रुझिया लंघ गई, परमेश्वर नूं तूं कदों जाणदा है। अपने मन की अवेचना ते अपने रजेवें दा यह हिसाब सुन के झंडा घबराया, घबरा के विचार विच पै गया। विचार ने दस्या कि जोत निरंजनी जी सच कह रहे हैं, मन मेरा है ते उस दी दशा आप दस रहे हैं। आखन लगा सच क्या ने, एवें ही चित विच सतसंग दा माण धारी बैठा हाँ, अपने पोल दी आप नूं सोझी ना पई। गुरु जी झंडिया, जो किसी दे अंदर धन है उस नूं हर वेले अपने धन दा ज्ञान नहीं रहिंदा, तां उह किसे लोड़ वेले धन दे अंदर हुंदिया सुंदिया थोड़ खड़ोवेगा। उस वेले उस छिन जदों कि धन दे अंदर होण दा ज्ञान उस नूं भुल गया है, धन दा उस लई होना ना होना बराबर है, उसने हुंदे धन नूं नहीं जाणिया। झंडा अखां मीटी दिल दा सारा ताण ला के समझण लग रहा सी, समझण वल लग रहा सी, जां आप चुप हो गए तां बंद अखां विच ही सिर हिला हिला के कहण लगा ठीक ठीक। झंडे ने अपने घर विच वसदे ठाकुर नूं हुंदिया सुंदिया नहीं जाणिया, पर नहीं जाणिया ठीक है, ਉਹ ਕਾਹਦਾ ਜਾਣਿਆ ਜੋ ਅੱਠੇ ਪੈਰ ਭੁੱਲ ਪਈ ਰਹੀ। ਕਦੇ ਸਾਂਝ ਵੇਲੇ ਬਰਸਾਤ ਦੇ ਬੱਦਲਾਂ ਵਿੱਚੋਂ ਤਰਲੇ ਲੈ ਲੈ ਕੇ ਕੋਈ ਕਿਰਨ ਦਿਸੀ, ਕੋਈ ਓਹਲੇ ਹੋ ਗਈ। ਇਸ ਹਿਸਾਬ ਤਾਂ ਅਸਾਂ ਨਹੀਂ ਜਾਤਾ, ਨਹੀਂ ਸਮਝਾਤਾ, ਨਹੀਂ ਪਛਾਤਾ, ਸਿਰ ਫੇਰ ਕੇ ਆਹ ਐਵੇਂ ਬੀਤ ਗਈ, ਬਿਰਥਾ ਹੀ ਲੰਘ ਗਈ। ਗੁਰੂ ਜੀ ਝੰਡਿਆ, ਨਿਰਾਸ ਵੀ ਨਾ ਹੋ, ਜੋ ਤੈਨੂੰ ਲੱਗਣ ਲੱਗੀ ਹੈ, ਜੋ ਤੈਨੂੰ ਭਗਵੰਤ ਦੇ ਮਿਲਾਪ ਦੀ ਤ੍ਰਿਖਾ ਹੈ, ਸੋ ਵੀ ਧੰਤਾ ਯੋਗ ਹੈ, ਉਸੇ ਨੇ ਮਿਲਾਉਣਾ ਹੈ। ਜਿਸ ਦੇ ਅੰਦਰ ਦਰਸ਼ਨ ਦੀ ਸਿੱਕ ਨਹੀਂ, ਤਾਂਘ ਨਹੀਂ, ਉਹ ਤਾਂ ਮੁਰਦੇ ਸਮਾਨ ਹੈ। ਮੁਰਦੇ ਨੂੰ ਮਿਲਾਪ ਦੇ ਕੋਈ ਅਰਥ ਨਹੀਂ ਹੁੰਦੇ, ਮੇਰਾ ਮਨ ਜਿਉਂਦਾ ਹੈ ਜੋ ਸਿੱਕ ਦਾ ਹੈ। ਸਮਝਣ ਗੋਚਰੀ ਗੱਲ ਇਹ ਹੈ ਕਿ ਤੂੰ ਉਸ ਨੂੰ ਜਾਣਿਆ ਨਹੀਂ, ਸਹੀ ਨਹੀਂ ਕੀਤਾ। ਝੰਡਾ ਤੜਫ ਕੇ ਕਿਵੇਂ ਜਾਣਾ, ਕਿਵੇਂ ਸਜਾਣਾ। ਗੁਰੂ ਜੀ ਪਰਮੇਸ਼ਰ ਅਨੰਤ ਹੈ, ਉਸ ਦਾ ਕੋਈ ਆਦ ਨਹੀਂ, ਕੋਈ ਅੰਤ ਨਹੀਂ। ਅਸੀਂ ਅੰਤ ਵਾਲੇ ਹਾਂ, ਅਨੰਤ ਅਤੇ ਅੰਤ ਵਾਲੇ ਵਿੱਚ ਵਿੱਥਾਂ ਪਈਆਂ ਹਨ, ਇਹ ਵਿੱਥਾਂ ਦੂਰ ਕਰਨੀਆਂ ਹਨ। ਝੰਡਾ ਤਰਲੇ ਦੀ ਸੁਰ ਵਿੱਚ ਕਿਵੇਂ ਜੀਓ, ਕਿਵੇਂ ਕਰਾਂ। ਗੁਰੂ ਜੀ ਅਨੰਤ ਅਤੇ ਅੰਤ ਵਾਲੇ ਵਿੱਚ ਇੱਕ ਵਿੱਥ ਕਾਲ ਦੀ ਹੈ, ਸਮੇਂ ਦੀ ਹੈ। ਸਾਡੇ ਸਾਰੇ ਅੰਤ ਵਾਲਿਆਂ ਦਾ ਕਾਲ ਸਮਾਂ ਛਿਣ ਛਿਣ ਕਰਕੇ ਲੰਘਦਾ ਹੈ। ਜੋ ਅਸੀਂ ਛਿਨ ਛਿਨ ਸੰਭਾਲ ਕਰੀਏ ਤਾਂ ਹਰ ਛਿਨ ਸੰਭਾਲਦਿਆਂ ਸਾਰੀਆਂ ਛਿਨਾਂ ਦੀ ਇੱਕ ਮਾਨੋ ਲੜੀ ਜੀ ਬਣ ਜਾਏਗੀ। ਇਸ ਨੂੰ ਕਹਾਂਗੇ ਸੰਭਾਲ ਦੀ ਲੜੀ। ਇਹ ਲੜੀ ਇੱਕ ਤਰ੍ਹਾਂ ਦੀ ਲਗਾਤਾਰ ਹੋ ਜਾਏਗੀ, ਮਾਨੋ ਅਸਾਂ ਕਾਲ ਦੀ ਹਰ ਛਿਨ ਨੂੰ ਸੰਭਾਲ ਕੇ ਆਪਣੇ ਅਤੇ ਅਨੰਤ ਦੇ ਵਿਚਾਲੇ ਕਾਲ ਦੀ ਨਦੀ ਉੱਤੇ ਇੱਕ ਪੁਲ ਬੰਨ ਲਿਆ ਹੈ ਅਤੇ ਇਸ ਵਿੱਥ ਨੂੰ ਮਾਨੋ ਦੂਰ ਕਰ ਲਿਆ ਹੈ। ਝੰਡਾ ਠੀਕ ਹੈ, ਠੀਕ ਹੈ, ਕਿਹਾ ਸੋਹਣਾ ਕਰਕੇ ਸਮਝਾਇਆ ਨੇ, ਪਰ ਇਸ ਨੂੰ ਕਰਨੀ ਕਰਤੱਵ ਵਿੱਚ ਕੀਕੋਂ ਲਿਆਉਣਾ ਹੈ, ਇਹ ਜ਼ਰਾ ਖੋਲ੍ਹ ਕੇ ਦੱਸੋ ਨਾ ਜੀਓ। ਕਿਉਂਕਿ ਮੇਰਾ ਮਨ ਸ਼ਾਸਤਰ ਬੁੱਧੀ ਦੇ ਮਗਰ ਲੱਗ ਕੇ ਹੋਰਵੇਂ ਹੋਰਵੇਂ ਸਮਝਦਾ ਰਿਹਾ ਹੈ, ਜਿਸ ਨਾਲ ਮਨ ਤਾਂ ਸਬੁੱਧ ਹੁੰਦਾ ਗਿਆ, ਪਰ ਹੁਣ ਸੋਝੀ ਪੈਂਦੀ ਹੈ ਕਿ ਅੰਦਰ ਪੁੜਿਆ ਘਟਿਆ ਕੁਛ ਨਹੀਂ। ਕਰਨੀ ਕਰਤੱਵ ਦਾ ਵੱਲ ਠੀਕ ਨਹੀਂ ਆਇਆ, ਤਾਂ ਹੀ ਸਦਾ ਵਿਆਕਲ ਹੁੰਦਾ ਰਿਹਾ ਹਾਂ। ਗੁਰੂ ਜੀ ਪਰਮੇਸ਼ਰ ਹੈ, ਇਹ ਗੱਲ ਤਾਂ ਪ੍ਰਤੱਖ ਹੈ, ਉਸ ਦਾ ਸਰੂਪ ਹੈ ਹੀ ਤਾਂ ਹੈ, ਸ਼ਤਯ ਸਰੂਪ ਹੈ, ਸਰੂਪ ਠੀਕ ਹੈ। ਝੰਡਾ ਜੀਓ, ਹਾਂ ਸੱਤ, ਤਿੰਨੇ ਕਾਲ ਸੱਤ, ਸਦਾ ਸੱਤ, ਉਹ ਹੈ, ਇਹੋ ਦੱਸਿਆ ਨੇ ਨਾ। ਗੁਰੂ ਜੀ ਹੈ, ਉਹ ਹੈ, ਇਹ ਉਸ ਦਾ ਇੱਕ ਸਰੂਪ ਹੈ, ਇਹ ਭਾਵ ਸਾਡੇ ਅੰਦਰ ਨਹੀਂ ਹੈ, ਸਾਡੇ ਅੰਦਰ ਉਹ ਹੈ। ਇਹ ਭਾਵ ਕਿਵੇਂ ਵਸ ਜਾਵੇ, ਤਾਂ ਉਸ ਦਾ ਸਰੂਪ ਅੰਦਰ ਵਸ ਗਿਆ, ਸਾਡੀ ਜਾਣ ਵਿੱਚ ਜਾਣ ਆ ਗਿਆ। ਪਰ ਅਸੀਂ ਕਾਲ ਵਿੱਚ ਵਸਦੇ ਹਾਂ, ਕਾਲ ਸਾਡਾ ਛਿਨ ਛਿਨ ਕਰਕੇ ਲੰਘਦਾ ਹੈ, ਮਨ ਦਾ ਸੰਕਲਪ ਛਿਨ ਛਿਨ ਹੋਰਨਾਂ ਪਰਚਿਆਂ ਸੋਚਾਂ ਵਿੱਚ ਤੁਰਿਆ ਜਾ ਰਿਹਾ ਹੈ। ਮਾਨੋ ਸਾਡਾ ਸਾਰਾ ਕਾਲ ਇਸ ਹੈ ਭਾਵਨਾ ਦੇ ਵਿਸਾਰੇ ਵਿੱਚ ਲੰਘ ਜਾਂਦਾ ਹੈ। ਜੇ ਅਸੀਂ ਵਿਸਾਰੇ ਦੀ ਥਾਂ ਯਾਦ ਨੂੰ ਕਹੋ ਜਾਂ ਚੇਤੇ ਨੂੰ ਕਹੋ ਜਾਂ ਸਿਮਰਨ ਨੂੰ ਕਹੋ, ਅੰਦਰ ਪਾ ਲਈਏ। ਝੰਡਾ ਜ਼ਰਾ ਕਾਲਾ ਹੋ ਕੇ ਕਿਵੇਂ? ਗੁਰੂ ਜੀ, ਪਰਮੇਸ਼ਰ ਹੈ, ਇਹ ਗੱਲ ਹਰ ਛਿਨ ਅਸੀਂ ਯਾਦ ਰੱਖੀਏ। ਸਾਡੇ ਚੇਤੇ ਵਿੱਚੋਂ ਉਹ ਹੈ, ਇਹ ਗੱਲ ਕਿਸੇ ਛਿਨ ਨਾ ਨਿਕਲੇ, ਤਾਂ ਸਮਝ ਲੈ ਕਿ ਇਹ ਸਿਆਣ ਲਗਾਤਾਰ ਸਿਆਣ ਹੋ ਕੇ ਸਾਨੂੰ ਉਸ ਦੇ ਹੈ ਹੋਣ ਦੀ ਬਚ ਜਾਏਗੀ ਕਿ ਨਾ।